ਨਾ ਪਹਿਲਾਂ ਹੋਵੇ ਨਾ ਮਗਰੋਂ ਹੋਵੇ, ਝੂਠੀ ਹੋਵੇ ਤੇ ਪ੍ਰਤੀਤ ਸੱਚੀ ਹੋ ਰਹੀ ਹੋਵੇ। ਹੁਣ ਮਿਥਿਆ ਕਿਹਾ ਹੈ, ਇਸ ਵਾਸਤੇ ਮਿਥਿਆਂਤ ਦੇਹ ਇਹ ਜਿਹੜੀ ਦੇਹ ਹੈ ਇਹ ਗੁਰੂ ਕੇ ਸਿੱਖਾ ਇਹ ਝੂਠੀ ਅਣਹੋਈ ਐਵੇਂ ਤੈਨੂੰ ਇਸ ਦਾ ਮੋਹ ਚਪੜਿਆ ਹੋਇਆ ਹੈ।
ਨਿਰੰਤ ਬਲ
ਇਸ ਬਲ ਦਾ ਤੂੰ ਮਾਣ ਕਰਦਾ, ਮੈਂ ਬੜਾ ਬਲੀ ਹਾਂ, ਮੈਂ ਬੜਾ ਯੋਧਾ ਹਾਂ, ਇਹ ਤੇਰਾ ਬਲ ਵੀ ਨਾਸ ਹੋ ਜਾਵੇਗਾ ਅੰਤ ਨੂੰ, ਇਹ ਮੁੱਕਦਾ ਜਾ ਰਿਹਾ ਹੈ। ਹੁਣ ਤਾਂ ਜਰੂਆ ਬੜੀਵਾ ਵੱਧਦਾ ਜਾ ਰਿਹਾ ਹੈ, ਗੁਰਦਗੁਣਾ ਪਰ ਤੂੰ ਮਾਇਆ ਦੇ ਨਾਲ ਅਧਿਅੰਤੀ ਹਿੱਤ ਕਰੀ ਜਾ ਰਿਹਾ। ਜਿਵੇਂ ਜਿਵੇਂ ਬੁਢੇਪਾ ਆਉਣਾ ਸੀ ਤਿਵੇਂ ਤਿਵੇਂ ਤੈਨੂੰ ਚਾਹੀਦਾ ਸੀ ਖਿਆਲ ਕਰਨਾ, ਪਰ ਬਾਲਕ ਅਵਸਥਾ ਦੇ ਤਾਂ ਖਿਆਲ ਸੀ ਮੈਂ ਕਿਸ਼ੋਰ ਹੋਵਾਂਗਾ, ਕਿਸ਼ੋਰ ਅਵਸਥਾ ਤੋਂ ਬਾਅਦ ਇਹ ਖਿਆਲ ਸੀ ਮੈਂ ਜਵਾਨ ਹੋਵਾਂਗਾ, ਜਵਾਨੀ ਤੋਂ ਬਾਅਦ ਸੀ ਫਿਰ ਪ੍ਰੌਢ ਅਵਸਥਾ ਆਈ, ਪ੍ਰੌਢਿਆਂ ਤੋਂ ਬਾਅਦ ਜਦੋਂ ਬਿਰਧ ਹੋ ਗਿਆ ਫਿਰ ਦੁਬਾਰਾ ਕੀ ਤੇਰਾ ਖਿਆਲ ਹੈ, ਦੁਬਾਰਾ ਫਿਰ ਤੂੰ ਜਵਾਨ ਬਣੇਗਾ? ਕਦੇ ਨਹੀਂ, ਨਹੀਂ, ਬਿਰਧ ਅਵਸਥਾ ਤੋਂ ਬਾਅਦ ਤਾਂ ਸਮਾਪਤੀ ਸੀ, ਇਸ ਵਾਸਤੇ ਤੈਨੂੰ ਹੁਣ ਤਾਂ ਮੋਹ ਜਾਗਣਾ ਚਾਹੀਦਾ ਸੀ, ਪਰ ਜਿਵੇਂ ਜਿਵੇਂ ਸਰੀਰ ਦੀ ਉਮਰ ਵੱਧਦੀ ਜਾ ਰਹੀ ਹੈ ਤਿਵੇਂ ਤਿਵੇਂ ਤੇਰਾ ਮੋਹ ਵੀ ਅਤਿਅੰਤ ਹੀ ਵੱਧਦਾ ਜਾਂਦਾ ਹੈ ਮਾਇਆ ਦੇ ਨਾਲ, ਜਿਸ ਦਾ ਤਿਆਗ ਕਰਨਾ ਸੀ। ਸੋ ਤੇਰੀ ਉਮਰ ਸੱਤ ਵਰਗੀ ਹੈ, ਜਿਵੇਂ ਫਿਰ ਸਿਮਰਨ ਜੋ ਜੀਵਨ ਬਣਨਾ ਸਰਪ ਜੈਸੇ ਅਰ ਜਾ ਰਹੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ
ਅਤਿਅੰਤ ਆਸਾ।
ਸੋ ਕਹਿੰਦੇ ਅਤਿਅੰਤ ਆਸਾ, ਤੇਰੀ ਅਤਿਅੰਤ ਬਹੁਤੀ ਤੋਂ ਬਹੁਤੀ ਆਸ ਲੱਗੀ ਹੋਈ ਹੈ ਝੂਠੇ ਪਦਾਰਥਾਂ ਦੀ ਪ੍ਰਾਪਤੀ ਲਈ। ਸੋ ਇਹ ਜਿਹੜੇ ਤੇਰੇ ਘਰ ਨੇ ਨਾ, ਘਰ ਪਵਨ ਘਰ, ਜਿਹਨਾਂ ਨੂੰ ਤੂੰ ਬਹੁਤ ਮਾਲਕੀ ਸਮਝਦਾ ਹੈ, ਮੇਲ ਕਰਦਾ ਹੈ, ਇਹ ਸਦੀਵ ਹੀ ਨਹੀਂ ਤੇਰੇ ਕੋਲ ਰਹੇ, ਤੂੰ ਇਹਨਾਂ ਵਿੱਚ ਕਿਉਂ ਵੱਸ ਰਿਹਾ? ਜਿਵੇਂ ਕੋਈ ਅਤਿਥੀ ਆਉਂਦਾ ਅਭਿਆ ਕਰਦਾ ਆਪਣੀ ਇੱਛਾ ਨਾਲ ਆ ਕੇ ਪ੍ਰਾਪਤ ਹੋਵੇ, ਕੋਈ ਮੁਸਾਫਰ ਜਿਵੇਂ ਰਾਹੀ ਹੁੰਦਾ ਹੈ ਉਹ ਕੁਝ ਸਮੇਂ ਵਾਸਤੇ ਉੱਥੇ ਮੁਸਾਫਰਖਾਨੇ ਵਿੱਚ ਰਹਿ ਕੇ ਅੱਗੇ ਚਲਿਆ ਜਾਂਦਾ ਹੈ, ਕਿਉਂ ਇਹ ਜਿਹੜਾ ਤੇਰਾ ਘਰ ਹੈ ਮੁਸਾਫਰਖਾਨੇ ਦੀ ਨਿਆਈ ਹੈ, ਤੂੰ ਅਖਿਤਾਂ ਦੀ ਨਿਆਈ ਦੇ ਵਿੱਚ ਰਹਿ ਰਿਹਾ, ਪ੍ਰਾਹੁਣਚਾਰੀ ਦੀ ਨਿਆਈ ਹੈ, ਸਦਾ ਹੀ ਇਹਨਾਂ ਵਿੱਚ ਤੂੰ ਕਾਇਮ ਰਹੇਗਾ। ਸੋ ਮੁਕਾਮ ਕਰ ਘਰ ਬੈਸਣਾ ਨਿਤ ਚੱਲਣਾ ਹੈ ਕਿ ਜੇ ਤਾਂ ਪਰਤੀ ਚਲੇ ਜਾਣ ਦਾ ਸਸਤਾ ਬਣਿਆ ਰਹਿੰਦਾ ਹੈ, ਡੱਡਾ ਡੇਰਾ ਇਉਂ ਨਹੀਂ ਜਾਂ ਡੇਰਾ ਤੈ ਜਾਣ, ਉਹ ਡੇਰਾ ਕਰ ਸੰਜਮ ਗੁਰ ਕਹਿ ਸਭ ਪਛਾਣ। ਸੋ ਅਖਿਤਾਂ ਅਭਿਆਗਤਾਂ ਦੀ ਨਿਆਈ, ਮੁਸਾਫਰਾਂ ਦੀ ਨਿਆਈ, ਇਹਨਾਂ ਘਰਾਂ ਚ ਥੋੜੇ ਸਮੇਂ ਵਾਸਤੇ ਤੂੰ ਉਮਰ ਰੂਪੀ ਰਾਤ ਕੱਟਣ ਵਾਸਤੇ ਆਇਆ, ਪਰ ਤੈਨੂੰ ਆਸਾ ਤੇਰੇ ਹਿਰਦੇ ਵਿੱਚ ਅਤਿਅੰਤ ਬਹੁਤੀ ਤੋਂ ਬਹੁਤੀ ਲੱਗੀ ਹੋਈ ਹੈ, ਇਹ ਸਾਲ ਇਹ ਕੰਮ ਕਰਾਂਗਾ, ਅਗਲੇ ਸਾਲ ਹੋਰ ਕਰਾਂਗਾ, ਫਿਰ ਉਸ ਤੋਂ ਅਗਲੇ ਸਾਲ ਹੋਰ, ਥੋੜਾ ਥਲ ਥਾਂ ਧਿਆਨ ਹੁੰਦਾ ਹੈ, ਬਿਨ ਹੀ ਥੰਭ ਹੈ ਮਤਲਬ ਥੰਭ ਹੈ ਥਾਂ, ਨੂੰ ਕਹਿੰਦੇ ਜਿਵੇਂ ਕਿਸੇ ਦੇ ਕੋਲ ਥੋੜਾ ਜਿਹਾ ਹੋਵੇ ਤੇ ਉਹ ਸਲਾਮਾਂ ਬੜੀਆਂ ਕਰਦਾ, ਪ੍ਰੋਗਰਾਮ ਬੰਦੋਬਸਤ ਬੜੇ ਕਰਦਾ ਹੈ, ਇੱਥੇ ਮੈਂ ਬੈਠਣ ਵਾਲੀ ਬੈਠ ਬਣਾ ਲਵਾਂਗਾ, ਇੱਥੇ ਰਸੋਈ ਖਾਨਾ ਬਣੇਗਾ, ਇੱਥੇ ਗੁਸਲਖਾਨਾ ਬਣੇਗਾ, ਇੱਥੇ ਹੋਰ ਬਣਾਵਾਂਗਾ, ਇੱਥੇ ਹੋਰ ਬਣਾਵਾਂਗਾ, ਥਾਂ ਤਾਂ ਥੋੜ੍ਹੀ ਜਿਹੀ ਹੋਵੇ ਤਾਂ ਉਹਦੇ ਵਿੱਚ ਬਣਾਉਣ ਵਾਸਤੇ ਮਕਾਨ ਬਹੁਤ ਸਾਰੇ ਪ੍ਰੋਗਰਾਮ ਜਿਵੇਂ ਕੋਈ ਬਣਾਈ ਜਾਵੇ, ਇਹ ਉਮਰ ਤਾਂ ਤੇਰੀ ਹੈ ਥੋੜ੍ਹੀ ਜਿਹੀ, ਪਰ ਤੇਰੇ ਜਿਹੜੇ ਅੱਗੇ ਤੇਰੀ ਆਸਾ ਹੈ, ਤੇਰੀ ਵਾਸ਼ਨਾ ਨੇ, ਤੇਰੇ ਸੰਕਲਪ ਨੇ, ਤੇਰੇ ਫੁਰਲੇ ਨੇ, ਉਹ ਬਹੁਤ ਵੱਡੇ ਵੱਡੇ ਨੇ, ਮੈਂ ਉਹ ਕੰਮ ਵੀ ਕਰਾਂਗਾ, ਅਗਲਾ ਵੀ ਕਰਾਂਗਾ, ਅਗਲਾ ਵੀ ਕਰਾਂਗਾ। ਸੋ ਇਹ ਖਿਆਲ ਕਰ, ਵਿਚਾਰ ਕਰ ਆਪਣੇ ਚਿੱਤ ਵਿੱਚ। ਸੋ ਰਹਿਣ ਨਹੀਂ ਕਹੋ ਕਿਤਨੂੰ, ਰਹਿਣਾ ਨਹੀਂ ਇੱਥੇ, ਪਰ ਪਕੜ ਤੇਰੀ ਕਿੰਨੀ ਕਿੰਨੀ ਪਕੜ ਕਰ ਰਿਹਾ ਹੈ, ਘਰ ਦੇ ਨਾਲ ਬਾਕੀ ਚੀਜ਼ਾਂ ਦੇ ਨਾਲ, ਨਹੀਂ ਸਦਾ ਇੱਥੇ ਰਹਿਣਾ, ਅਖਿੱਤਾ ਵਰਗਾ ਤੇਰਾ ਜੀਵਨ ਹੈ, ਉਮਰ ਰੂਪੀ ਰਾਤ ਕੱਟ ਕੇ ਜਾਣਾ ਪਵੇਗਾ, ਬੂਹੇ ਦੇ ਆਇਆ ਬੂਹੇ ਲਈ ਕਿਆ ਤਿਸ ਜਮ ਪਸਾਰ, ਬਹੁਤ ਪੁੰਨੀ ਚੱਲਣਾ ਤੂੰ ਸੰਭਲ ਕਾਰਬਾਰ
ਅਨੰਤ ਸਵਾਸਾ।
ਸੋ ਤੇਰੇ ਸਵਾਸਾਂ ਨੂੰ ਤਾਂ ਮਿਲ ਰਿਹਾ ਹੈ ਜਮਦੂਤ, ਗਿਣਤੀ ਦੇ ਸਵਾਸ ਨੇ, ਮਤਾਂ ਖਿਆਲ ਕਰਕੇ ਜਿੰਨਾ ਚਿਰ ਮਰਜ਼ੀ ਮੈਂ ਜਿਉਂਦਾ ਰਹਾਂਗਾ, ਨਹੀਂ ਰੇਮਨ ਲੇਖਿਆ ਜਾਂਦਾ, ਲੇਖਿਆ ਬੈਠਾ, ਲੇਖਿਆ ਲੈਂਦਾ ਸਾਹਾ, ਜਿੰਨਾ ਤੁਰਦਾ ਨਾ ਵੀ ਲੇਖੇ ਵਿੱਚ, ਜਿੰਨਾ ਬੈਠਣ ਦੀ ਆਗਿਆ ਤੇਰੇ ਉਹਨਾਂ ਚਿਰ ਹੀ ਬੈਠ ਸਕਦਾ, ਜਿੰਨੇ ਸਵਾਸ ਪਰਮੇਸ਼ਰ ਦੇਣੇ ਨੇ ਉਹ ਗਿਣਤੀ ਵਿੱਚ ਨੇ ਸਾਰੇ ਤੇ, ਨਾਨਕਾਲੇ ਸਭ ਦਿਵਸ ਸਾਸ ਨਾ ਪੜਨ ਕੱਟਣ ਫਿਰ ਸਾਸ, ਇੱਕ ਤਿਲ ਜਿੰਨਾ ਵੀ ਵਾਧਾ ਘਾਟਾ ਨਹੀਂ ਹੋਣਾ, ਤੇਰੇ ਸਵਾਸ ਜਿਹੜੇ ਨੇ ਇਹ ਗਿਣਤੀ ਦੇ ਹਨ, ਜਮਦੂਤ ਵੀ ਗਿਣ ਰਿਹਾ ਕਦੋਂ ਪੂਰੇ ਹੋਣ ਤੇ ਇਸ ਦਾ ਗਲਾ ਘੁੱਟਣਾ,
ਭਿਆਨ ਧਰਮ।
ਸੋ ਜਿਹੜਾ ਧਰਮ ਰਾਜਾ ਨਾ ਉਹ ਬੜਾ ਭਿਆਨਕ ਹੈ, ਉਹਦਾ ਸੁਭਾਅ ਹੀ ਐਸਾ, ਉਹਦੇ ਜਮਦੂਤ ਵੀ ਬੜੇ ਬੁਰੇ ਸੁਭਾਅ ਵਾਲੇ ਨੇ, ਸੋ ਉਹ ਤਾਂ ਜਦੋਂ ਆ ਜਾਣ ਇੱਕ ਰੱਤੀ ਬਿਲਵਣਾ ਦੇਵ ਨਹੀਂ ਬਣ ਜਾ ਰਿਹਾ, ਮਿੱਤਰਾ ਉਹ ਤਗੜੇ ਪਾਏ ਆ, ਬੜੇ ਤਗੜੇ ਕਰਕੇ ਲੋਕਾਂ ਨੂੰ ਹੱਥ ਪਾਉਂਦੇ ਨੇ, ਇੱਕ ਰੱਤੀ ਮਾਤਰ ਵੀ ਦੇਰ ਕਰਨੇ ਵੀ ਦਿੰਦੇ। ਸੋ ਕਿਸ਼ ਵੀ ਖਰਚ ਤੁਮਾਰਾ ਸਾਰੋ, ਇੱਥੇ ਤੂੰ ਵੱਡੀਆਂ ਰਿਸ਼ਵਤਾਂ ਦੇ ਕੇ ਬਚ ਜਾਂਦਾ ਇਹਨਾਂ ਅਦਾਲਤਾਂ ਵਿੱਚੋਂ। ਸੋ ਪਰ ਉਹ ਜਲਵਾਏ ਜਾਂਦੂ, ਜੇ ਤੂੰ ਕਿਹਾ ਕਿ ਪੈਸੇ ਮੇਰੇ ਕੋਲ ਬੜੇ ਨੇ, ਮੈਂ ਕੁਛ ਤੁਹਾਡਾ ਜਿਹਾ ਖਰਚ ਵੀ ਸਾਰ ਦੇਵਾਂ, ਤੁਹਾਨੂੰ ਕੋਈ ਵੱਡੀ ਦੇ ਦੇਵਾਂ, ਮੈਨੂੰ ਕੁਛ ਸਮੇਂ ਇੱਥੇ ਹੋਰ ਰਹਿ ਲੈਣ ਦਿਓ, ਸੰਸਾਰ ਵਿੱਚ ਉਹ ਕਹਿਣਗੇ ਨਹੀਂ ਸੁਭਾ ਨਿਵਾਜ ਸਰਾਏ ਹੋ ਜਾ, ਨਹੀਂ ਸਵੇਰ ਦੀ ਨਮਾਜ਼ ਦੇ ਮੌਕੇ ਤੈਨੂੰ ਵੈਸ ਕਰਨੀ ਲੈਣੀ ਚੱਲਣਾ, ਉੱਥੇ ਚੱਲੀ ਉੱਥੇ ਨੂੰ ਇਹ ਛੇੜ ਦੇਣਾ ਇਹ ਕਰਤੀ ਮਾਤਰ ਵੀ ਉਹਨਾਂ ਦੇਰ ਨਹੀਂ ਲਾਉਣੀ ਇਸ ਵਾਸਤੇ ਧਰਮ ਰਾਜਾ ਬੜਾ ਧਿਆਨ ਕਰ ਕੇ ਸਵਾਸਣ ਗਿਰ ਰਿਹਾ ਹੈ ਉਸਦੇ ਜਿਹੜੇ ਜਮਦੂਤ ਹਨ
ਬਸੰਤ ਮੋਹ ਖੂਬ ਦੁਰਲੱਭ ਦੇਹ
ਬਸੰਤ ਮੋਹ ਮੋਹ ਰੂਪੀ ਖੂਹ ਦੇ ਵਿੱਚ ਡਿੱਗ ਰਿਹਾ ਹੈ ਗਿਰ ਰਿਹਾ ਹੈ ਬਸੰਤ ਪਤਕ ਨਾਮ ਗਿਰਨ ਦਾ ਹੁੰਦਾ ਹੈ ਸੋ ਮੋਹ ਰੂਪੀ ਖੂਹ ਦੇ ਵਿੱਚ ਤੂੰ ਡਿੱਗ ਰਿਹਾ ਜਿੱਥੇ ਅਗਿਆਨ ਦਾ ਹਨੇਰਾ ਹੈ ਦੁਰਲੱਭ ਦੇਹ ਇਹ ਦੇਹ ਜਿਹੜੀ ਸੀ ਬੜੀ ਕਠਿਨ ਲੱਭਣ ਵਾਲੀ ਹੈ ਚਾਹੀਦਾ ਸੀ ਕਿ ਇਸ ਦੇਹ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਮਾਨਸ ਚਰਨ ਦੁਲੰਭ ਗੁਰਮੁਖ ਪਾਇਆ ਗੁਰਮੁਖਾਂ ਨੂੰ ਪਤਾ ਲੱਗਾ ਕਿ ਮਸਾਂ ਦੇਹ ਪ੍ਰਾਪਤ ਹੋਈ ਹੈ ਉਹਨਾਂ ਦਾ ਮੰਤਨ ਹੋਏ ਦੁਲੰਭ ਚ ਸਤਿਗੁਰ ਪਾਇਆ ਪਰ ਤੂੰ ਇਸ ਦੇਹ ਦੇ ਕੋਲ ਸੰਬੰਧੀਆਂ ਦੇ ਮੋਹ ਰੂਪੀ ਖੂਹ ਦੇ ਵਿੱਚ ਨਿਗਾ ਪਿਆ ਹੈ ਸੋ ਇਹ ਦੁਰਲੱਭ ਦੇਹ ਪ੍ਰਾਪਤ ਹੋਏ ਸੀ ਭਾਵ ਭਗਤੀ ਵਾਸਤੇ ਵਿਅਰਥ ਗਵਾ ਰਿਹਾ ਹੈ
ਤਤ ਆਸਰਮ ਨਾਨਕ
ਸੋ ਤਤ ਇਸ ਪਰਮੇਸ਼ਰ ਦਾ ਆਸਰਾ ਲੈਣਾ ਕਰ ਹਜੂ ਕਹਿੰਦੇ ਹਨ ਪਰ ਤੂੰ ਇਸ ਦੇਹ ਦਾ ਹੀ ਆਸਰਾ ਲਈ ਬੈਠਾ ਹੈ ਕਿ ਇਹ ਦੇਹ ਹੀ ਮੇਰੀ ਜਿਹੜੀ ਹੈ ਇਹ ਮੇਰੇ ਨਾਲ ਸਦਾ ਰਹੇਗੀ ਇਹਦੇ ਮੋਹ ਦੇ ਖੂਹ ਦੇ ਵਿੱਚ ਤੂੰ ਡਿੱਗ ਰਿਹਾ ਹੈ ਸੋ ਇਹ ਖਿਆਲ ਕਰ ਇਸ ਦਾ ਖੂਹ ਤਿਆਗ ਦੁਰਲੱਭ ਦੇਹ ਤੈਨੂੰ ਇਹ ਪ੍ਰਾਪਤ ਹੋਈ ਹੈ ਸਿਮਰ ਭਜਨ ਕਰਕੇ ਸੋ ਇਸ ਦੀ ਸਫਲਤਾ ਪ੍ਰਾਪਤ ਕਰ ਇੱਕ ਵਾਹਿਗੁਰੂ ਜਿਹੜਾ ਹੈ ਤਪ ਸਿਧਾਂਤ ਰੂਪ ਵਾਹਿਗੁਰੂ ਉਸ ਦਾ ਆਸਰਾ ਮਨ ਵਿੱਚ ਲੈ
ਗੋਬਿੰਦ 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 ਗੋਪਾਲ ਕਿਰਪਾ
ਸੋ ਭਾਈ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਵਾਹਿਗੁਰੂ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ ਚੇਤਨ ਗੋ ਬਾਣੀ ਕਰਕੇ ਬਿੰਦ ਪ੍ਰਾਪਤ ਹੋਣ ਯੋਗ ਜੋ ਹੈ ਗੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਉਸ ਦੀ ਕਿਰਪਾ ਦਾ ਪਾਤਰ ਬਣ ਉਹ ਤਿੰਨਾਂ ਚੌਹ ਯੁੱਗਾਂ ਦੇ ਵਿੱਚ ਉਹ ਜਿਹੜਾ ਪਰਮੇਸ਼ਰ ਕਿਰਪਾਲੂ ਹੈ ਮਨ ਬਾਣੀ ਸਰੀਰ ਕਰਕੇ ਉਸਦਾ ਸਿਮਰਨ ਭਜਨ ਕਰਿਆ ਕਰ ਗੋਬਿੰਦ 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 ਦਾ ਨਾਮ ਜਪਿਆ ਕਰ ਗੋਪਾਲ ਪਰਮੇਸ਼ਰ ਤੇ ਕਿਰਪਾ
ਕਰੇਗਾ
ਦੱਸੀਏ ਤੇਰਾ ਸਰੀਰ ਜਿਸ ਦਾ ਮਾਲ ਕਰਦਾ ਕਿਹੋ ਜਿਹਾ ਬਣਿਆ ਹੋਇਆ ਹਜ਼ੂਰ ਚੌਥੀ ਪੌੜੀ ਚ ਫਰਮਾਉਂਦੇ ਨੇ ਕਾਜ ਕੋਟਨ ਅਰਚੰਤ ਤੋਇੰ ਅੱਗੇ
ਲੇਪਨ ਰਕਤ ਚਰਵਣ ਹੈ
ਇਹ ਜਿਹੜਾ ਤੇਰਾ ਸਰੀਰ ਰੂਪੀ ਕੋਟ ਕਿਲਾ ਹੈ ਨਾ ਇਹ ਕੱਚਾ ਹੈ ਬਣਿਆ ਹੋਇਆ ਪੰਜਾਂ ਤੱਤਾਂ ਦਾ ਇਹ ਬਣਿਆ ਕਿਵੇਂ ਹੈ ਕਹਿੰਦੇ ਤੋਇੰ ਮਾਂ ਦੀ ਇਹ ਪਿਤਾ ਦੀ ਜਿਹੜੀ ਬਿੰਦ ਹੈ ਪਾਣੀ ਉਸ ਤੋਂ ਇਹ ਰਕਤ ਮਾਂ ਦੀ ਰਕਤ ਤੋਂ ਮਾਂ ਦੀ ਰਕਤ ਤੇ ਪਿਤਾ ਦੀ ਬਿੰਦ ਇਹਦੇ ਤੋਂ ਇਹ ਤੇਰਾ ਸਰੀਰ ਰੂਪੀ ਕੱਚਾ ਕਿਲਾ ਜਿਹੜਾ ਇਹ ਰਚਿਆ ਹੋਇਆ ਹੈ ਤੇ ਉੱਪਰ ਪਰਮੇਸ਼ਰ ਨੇ ਕਿਰਪਾ ਕੀਤੀ ਲੇਪਨ ਚਰਮਣ ਹੈ ਜਿਹੜੀ ਉੱਪਰ ਚਮੜੀ ਲਾ ਦਿੱਤੀ ਹੈ ਤੇ ਉੱਪਰ ਕੋਚਾ ਫੇਰ ਦਿੰਦਾ ਹੈ ਜੇ ਉੱਪਰ ਚਮੜੀ ਲਾ ਲੈਂਦੇ ਫਿਰ ਤੇਰੇ ਸਰੀਰ ਦੇ ਤਾਂ ਵੇਖ ਕੇ ਮੱਖੀਆਂ ਖਾ ਜਾਣ ਕੋਈ ਨੀ ਵਗਦਾ ਰਿਹਾ ਬੜਾ ਭੱਦਾ ਲੱਗੇ ਪਰ ਪਰਮੇਸ਼ਰ ਨੇ ਕਿਰਪਾ ਕੀਤੀ ਉੱਪਰ ਇਹ ਚਮੜੀ ਦਾ ਕੋਚਾ ਫੇਰ ਦਿੰਦਾ ਹੈ ਕੋਚਾ ਪਾ ਦਿੰਦਾ ਇਸ ਤਰ੍ਹਾਂ ਢੱਕ ਦਿੱਤਾ ਹੈ ਇਹ ਚਮੜੀ ਦੇ ਨਾਲ ਤੇ ਵੇਖ ਰਿਹਾ ਤੇਰਾ ਇਹ ਸਰੀਰ ਰੂਪੀ ਕੋਟ ਕਿਲਾ ਪੰਜਾਂ ਤੱਤਾਂ ਰੂਪੀ ਮਿੱਟੀ ਦਾ ਬਣਿਆ ਹੋਇਆ ਸਵੈ ਸੱਤਾ ਹੀਗਾ ਤੇ ਕੱਚਾ ਹੈ ਕਿਆ ਪ੍ਰਵਾਸਾ ਇਸ ਭਾਂਡੇ ਕਾ ਇਤਨ ਕਲਾਗਾ ਠਨਕਾ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਸੂਰਤ ਮੂਰਤ ਕਰ ਆ ਪਾਰਾ ਪਰ ਇਹ ਵੇਖ ਹੈ ਕਿਹੋ ਜਿਹਾ ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਪ੍ਰਕਾਰ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਸੋ ਰਕਤ ਬੁੰਦ ਕਾ ਗਾਰਾ ਮਾਂ ਦੀ ਰਕਤ ਤੇ ਪਿਤਾ ਦੀ ਬਿੰਦ ਸੋ ਇਹਦਾ ਤਾਂ ਗਾਰਾ ਲਾਇਆ ਹੋਇਆ ਹੈ ਹੱਡੀਆਂ ਤੇ ਮਾਸ ਤੇ ਨਾੜੀਆਂ ਦਾ ਇਹ ਪਿੰਜਰਾ ਹੈ ਸੋ ਇਸ ਦੇ ਵਿੱਚ ਇਹ ਜੀਵ ਰੂਪੀ ਪੰਛੀ ਵਿਚਾਰਾ ਤੂੰ ਵਸ ਰਿਹਾ ਹੈ ਖਿਆਲ ਕਰ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਇਹੋ ਜਿਹੀ ਤੇਰੀ ਹਾਲਤ ਹੋ ਰਹੀ ਹੈ ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ ਸੋ ਇਹ ਤੇਰਾ ਕੱਚਾ ਸਰੀਰ ਰੂਪੀ ਕੋਟ ਕਿਲਾ ਰਚਿਆ ਹੋਇਆ ਪੰਜਾਂ ਤੱਤਾਂ ਦਾ ਜਾਂ ਮਾਂ ਦੀ ਰਕਤ ਪਿਤਾ ਦੀ ਬਿੰਦ ਦਾ ਉੱਪਰੇ ਚਮੜੀ ਦਾ ਪੋਚਾ ਜਿਹਾ ਫੇਰਿਆ ਹੋਇਆ ਜਿਸ ਦਾ ਮਾਣ ਕਰੇ ਜਾਂਦਾ ਮੇਰੀ ਚਿੱਟੀ ਮੇਰੀ ਚਮੜੀ ਬੜੀ ਚਿੱਟੀ ਹੈ ਮੈਂ ਸੋਹਣਾ ਹਾਂ ਬੜਾ ਭਾਰੀ ਫਿਰ ਇਸ ਦੇ ਵਿੱਚ ਨੌ ਦੁਆਰੇ ਨੇ ਦਰਵਾਜ਼ੇ ਉਹ ਭੀਤ ਕੰਧਾਂ ਤੋਂ ਰਹਿਤ ਹਨ ਸੋ ਉਹਨਾਂ ਦੇ ਵਿੱਚ ਕੰਧ ਵੀ ਕੋਈ ਅੱਗੇ ਰੋਕਣ ਵਾਲਾ ਵੀ ਇਹਨਾਂ ਨੂੰ ਕੋਈ ਨਹੀਂ ਤਖਤੇ ਵੀ ਨਹੀਂ ਕੋਈ ਖੜੇ ਹੋਏ ਜਿਹੜੇ ਨੌ ਦਰਵਾਜ਼ੇ ਨੇ ਸੋ ਇਹਨਾਂ ਅੱਗੇ ਤਖਤੇ ਵੀ ਨਹੀਂ ਕੋਈ ਖੜੇ ਹੋਏ ਇਹ ਖੁੱਲੇ ਹਨ
ਵਾਏ ਰੂਪੰ ਅਸਥੰਭਨ ਹੈ
ਸੋ ਤੈਨੂੰ ਪਤਾ ਹੈ ਕਿਹੜਾ ਥੰਮਾ ਜਿਸ ਦੇ ਆਸੇ ਸੀਰ ਥੰਮਿਆ ਹੋਇਆ ਹੈ ਸੋ ਜਿਵੇਂ ਮਕਾਨ ਦੇ ਵਿੱਚ ਥੰਮਾ ਹੁੰਦਾ ਉਹਦੇ ਆਸਰੇ ਖਲੋਂਦਾ ਹੈ ਇਸੇ ਤਰ੍ਹਾਂ ਜਿਸ ਆਸਰੇ ਖੜਿਆ ਹੈ ਤੇਰਾ ਸਰੀਰ ਉਹ ਵਾਏ ਰੂਪੰ ਇਹ ਜਿਹੜੀ ਵਾਏ ਹਵਾ ਹੈ ਨਾ ਸਵਾਸ ਸਵਾਸਾਂ ਰੂਪੀ ਥੰਮਾ ਹੈ ਜਿਸ ਦੇ ਆਸੇ ਖੜਾ ਹੈ ਤੇ ਜਦੋਂ ਪਰਮੇਸ਼ਰ ਨੇ ਸਵਾਸ ਖਿੱਚ ਲੈ ਚੱਕ ਉਸ ਮੌਕੇ ਤੇ ਇਹ ਡਿੱਗ ਪਵੇ ਫਿਰ ਨਹੀਂ ਇਹ ਕਾਇਮ ਰਹੇਗਾ ਇਹ ਕੇਵਲ ਸਵਾਸਾਂ ਦੇ ਆਸਰੇ ਹਵਾ ਦੇ ਆਸਰੇ ਖੜਾ ਹੈ ਤੇ ਇਹ ਮਾਂ ਦੀ ਰਗਤ ਤੇ ਪਿਤਾ ਦੀ ਬੇਦ ਕਿਹਦੇ ਤੋਂ ਬਣਿਆ ਹੋਇਆ, ਇਹਦਾ ਮਾਣ ਕਰ ਰਿਹਾ। ਜੀਵ ਖਿਆਲ ਕਰ, ਮਾਇਆ ਰੂਪ ਹਵਾ ਰੂਪ ਸਵਾਸਾਂ ਰੂਪੀ ਇਸ ਦਾ ਥੰਮਾ ਹੈ ਜਿਸ ਤੇ ਆਸੇ ਟਿਕਿਆ ਹੋਇਆ ਹੈ ਕਿ ਉਹ ਜਿਹੜੀ ਪੌਣ ਹੈ ਨਾ ਇਹ ਸਵਾਸ ਨੇ, ਉਹਨਾਂ ਨੂੰ ਰੋਕਣ ਵਾਸਤੇ ਦਰਵਾਜ਼ਾ ਕੋਈ ਨਹੀਂ। ਨੌ ਮੋਲਕਾਂ ਜਿਹੜੀਆਂ ਨੇ ਉਹਨਾਂ ਨੇ ਅੱਗੇ ਕੋਈ ਕੰਧ ਨਹੀਂ ਕੱਢੀ ਹੋਈ ਇਸ ਸਵਾਸਾਂ ਨੂੰ ਇਹ ਰੋਕ ਕੇ ਕਦੇ ਰੱਖਣ ਨਹੀਂ। ਜਦੋਂ ਪਰਮੇਸ਼ਰ ਨੂੰ ਚਾਹਿਆ ਨੌ ਮੋਲਕਾਂ ਵਿੱਚੋਂ ਕਿਸੇ ਮੋਲਕ ਰਾਹੀਂ ਇਹਨਾਂ ਪ੍ਰਾਣਾਂ ਨੂੰ ਕੱਢ ਦੇਵੇ, ਚਾਟੀ ਸਮਾਪਤ ਹੋ ਜਾਵੇਗਾ। ਧਰ ਤੁਰਤੀ ਗਾਡੋ ਸਿਰ ਪਹਾੜ, ਜਦੋਂ ਇਹ ਧੁਰਾ ਜਿਵੇਂ ਟੁੱਟ ਜਾਵੇ ਗੱਡੇ ਦਾ ਉਹ ਗੱਡੀ ਸਿਰ ਪਰਨੇ ਦਿਖ ਪੈਂਦੀ ਹੈ। ਇਸੇ ਤਰ੍ਹਾਂ ਇਹ ਸਵਾਸਾਂ ਰੂਪੀ ਧੁਰਾ ਹੈ, ਜਦੋਂ ਇਹ ਟੁੱਟ ਗਿਆ ਉਸ ਮੌਕੇ ਤੇ ਫਿਰ ਦੇਹ ਰੂਪੀ ਗੱਡੀ ਸਿਰ ਪਰਨੇ ਝਾਟੀ ਦਿਖ ਪਵੇ। ਕੀ ਇਸ ਦਾ ਮਾਣ ਕਰਦਾ ਹੈ?
ਗੋਬਿੰਦ ਨਾਮੰ ਮਹਿ ਸਿਮਰੰਤ,
ਕਿੰਨਾ ਕੁ ਸਮਝ ਹੋ ਰਿਹਾ ਹੈ। ਗੋਬਿੰਦ ਪਰਮੇਸ਼ਰ ਦੇ ਨਾਮ ਨੂੰ ਕਦੇ ਚੇਤੇ ਨਹੀਂ ਕਰਦਾ। ਜੇ ਪਰਮੇਸ਼ਰ ਦਾ ਨਾਮ ਜਪਦੇ ਤਾਂ ਸਵਾਸ ਸਮਰੇ ਕਰਦੇ ਨੂੰ ਲੋਕ ਪੂਰਵ ਕੋਈ ਸਹਾਇਤਾ ਹੋ ਜਾਂਦੀ, ਪਰਮੇਸ਼ਰ ਦਾ ਨਾਮ ਜਪਦਾ ਹੀ ਨਹੀਂ ਹੈ।
ਅਗਿਆਨੀ ਜਾਣੰਤ ਅਸਥਿਰ,
ਅਗਿਆਨੀਆਂ ਤੇ ਸਮਝਾ, ਤੂੰ ਜਾਣਦਾ ਹੈ ਕਿ ਇਹ ਜਿਹੜੀ ਦੇਹ ਅਸਥਿਰ ਸਦਾ ਕਾਇਮ ਰਹੇ। ਸੋ ਇਹ ਸਮਝਦਾ ਹੈ ਤੂੰ ਕਿ ਮੇਰੀ ਦੇਹ ਕਦੇ ਨਾਸ ਨਹੀਂ ਹੋਵੇਗੀ, ਇਹ ਸਮਝ ਪੁਣਾ ਹੈ, ਤੇਰਾ ਅਗਿਆਨ ਪੁਣਾ ਹੈ।
ਲਭ ਦੇਹ ਉਦਹੰਤ,
ਸੋ ਹਜ਼ੂਰ ਸੱਚੇ ਪਾਤਸ਼ਾਹ ਇਹ ਤੁਸੀਂ ਕਹਿੰਦੇ ਜੀ ਬੜੀ ਕਠਿਨ ਲੱਭਣ ਵਾਲੀ ਦੇਹ ਹੈ। ਕਬੀਰ ਮਾਸ ਜਦੋਂ ਲੰਬ ਹੈ ਹੋਏ ਨਾ ਮਾਰਾ ਪਾਰ, ਜੋ ਫਲ ਫਲ ਪਾ ਕੇ ਧੋਏ ਕਰਿਆ ਪਹੁਰ ਨਾ ਦਾ ਗਿਆ ਗਾਲ, ਫਿਰ ਇਹਦਾ ਭਲਾ ਵੀ ਹੋ ਸਕਦਾ, ਉਧਾਰ ਵੀ ਹੋ ਸਕਦਾ। ਹਜ਼ੂਰ ਕਹਿੰਦੇ ਹਾਂ ਭਾਈ, ਦੁਰਲੱਭ ਦੇ ਉਦਹੰਤ ਸਾਧ ਸਰਣ ਨਾਨਕ। ਹਜ਼ੂਰ ਕਹਿੰਦੇ ਜੇ ਸਾਧ ਸੰਗਤ ਦੀ ਸ਼ਰਨ ਪੈ ਜਾਵੇ ਤਾਂ ਇੱਥੇ ਦੁਰਲੱਭ ਦੇਹ ਦਾ ਉਧਾਰ ਹੋ ਸਕਦਾ ਹੈ, ਪਰ ਸੰਗਤ ਵਿੱਚ ਮਿਲ ਕਰਕੇ ਹੋ ਸਕਦਾ ਐਵੇਂ ਨਹੀਂ।
ਹਰ 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 ਹਰੇ ਜਪੰਤ,
ਇਹ ਸੰਗਤ ਵਿੱਚ ਜਾ ਕੇ ਉੱਥੇ ਮੈਂ ਈਰਖਾ ਕਰੀ ਜਾਵਾਂ, ਭਾਵੇਂ ਸੰਗਤ ਵਿੱਚ ਜਾ ਕੇ ਉੱਥੇ ਚੌਧਰੀ ਬਣ ਦਾ ਖਿਆਲ ਕਰਾਂ, ਮੈਨੂੰ ਵੱਡਾ ਬਣਾਓ, ਤੁਸੀਂ ਪਿੱਛੇ ਹਟੋ, ਉੱਥੇ ਵੀ ਜਾ ਕੇ ਪ੍ਰੀਤੀਆਂ ਵੱਧ ਪੈਣੀਆਂ ਜਾਂ ਮੇਲ। ਹਜ਼ੂਰ ਕਹਿੰਦੇ ਨਹੀਂ, ਸੰਗਤ ਵਿੱਚ ਜਾ ਕੇ ਵੀ ਸੋ ਹਰ 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 ਹਰੇ ਜਪੰਤ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਦੁੱਖਾਂ ਦੇ ਹਰ 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 ਪਰਮੇਸ਼ਰ ਦਾ ਨਾਮ ਮਨ ਪਾਣੀ ਸਰੀਰ ਕਰਕੇ ਜਪਣਾ ਸਰ। ਸੋ ਹਰ ਹਰ ਮਨ ਕਰਕੇ, ਹਰ ਹਰ ਬਾਣੀ ਕਰਕੇ, ਹਰ ਹਰੇ ਸੋ ਰੋਮ ਰੋਮ ਕਰਕੇ, ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਣਾ ਕਰ, ਫਿਰ ਸਾਰੇ ਪਾਪਾਂ ਦਾ ਹਾਰ ਹਰੀ ਪਰਮੇਸ਼ਰ ਦਾ ਨਾਮ, ਫਿਰ ਤੇਰੀ ਇਸ ਦੁਰਲੱਭ ਦੇਹ ਦਾ ਉਧਾਰ ਸਤ ਸੰਗਤ ਦੁਆਰਾ ਕਰ ਦੇਵੇਗਾ।
ਬਹੰਤ ਤੋਇਮ ਅਜੁਤ ਗੁਣਗਿਨ,
ਸੋ ਸੁਭੰਤ ਤੋਇਮ, ਹਰੇਕ ਚਾਹੁੰਦਾ ਹੈ ਕਿ ਮੇਰੀ ਸੋਭਾ ਹੋਵੇ। ਹਜ਼ੂਰ ਕਹਿੰਦੇ ਜੇ ਤੋਇਮ ਤੂੰ ਚਾਹੁੰਦਾ ਹੈ ਨਾ ਮੇਰੀ ਸੋਭਾ ਹੋਵੇ, ਮੈਂ ਸੁਭਾਏਵਾਰ ਹੋਵਾਂ ਲੋਕਾਂ ਦੇ ਵਿੱਚ, ਤਾਂ ਭਾਈ ਅਚੁੱਤ ਗੁਣਗਿਨ, ਅਚੁੱਤ ਜਿਹੜਾ ਅਗੇੜ ਸਰੂਪ ਹੈ ਉਸ ਦੇ ਗੁਣਾਂ ਦਾ ਗਿਆਤਾ ਹੋ, ਉਸ ਦੇ ਗੁਣਾਂ ਦਾ ਖਿਆਲ ਕਰ, ਜਿਹੜਾ ਵਾਹਿਗੁਰੂ ਹੈ ਉਸ ਦੇ ਗੁਣਾਂ ਦੀ ਸਮਝ ਰੱਖ, ਗਿਆਨਵਾਨ ਹੋ, ਉਸ ਦੀ ਪ੍ਰਾਪਤੀ ਵਾਲੇ ਗੁਣ ਨੇ ਸੱਤ, ਸੰਤੋਖ, ਦਇਆ, ਕਰਮ, ਵਿਚਾਰ, ਸ਼ਾਂਤੀ, ਤੀਰ, ਜਿਖੇਮਾਨ, ਕਿਰਪਾ, ਨਿਮਰਤਾ, ਸਰਦਾ, ਭਾਵਨਾ, ਪ੍ਰੇਮ। ਸੋ ਇਹ ਜਿਹੜੇ ਗੁਣ ਨੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ, ਉਹਨਾਂ ਦਾ ਗਿਆਤਾ ਹੋ, ਉਹਨਾਂ ਨੂੰ ਗ੍ਰਹਿਣ ਕਰ, ਤਾਂ ਭਾਈ ਤੇਰੀ ਸੋਭਾ ਹੋਵੇਗੀ। ਗੁਣਾ ਕਰਕੇ ਸੋਭਾ ਹੋਣੀ ਹੈ, ਹੋਰ ਕਿਸੇ ਤਰੀਕੇ ਨਾਲ ਨਹੀਂ। ਇਸ ਵਾਸਤੇ ਜੇ ਤੂੰ ਚਾਹੁੰਦਾ ਹੈ ਕਿ ਮੈਂ ਸੁਭਾਏਮਾਨ ਹੋਵਾਂ, ਮੇਰੀ ਸੋਭਾ ਹੋਵੇ, ਤਾਂ ਜਿਹੜਾ ਪਰਮੇਸ਼ਰ ਹੈ ਅਚੁੱਕ ਅਗੇੜ ਸਰੂਪ, ਉਸ ਦੇ ਗੁਣਾਂ ਦੇ ਗਿਆਤ ਤੇ ਸਹਿਤ ਉਸ ਦੇ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਬਣ।
ਪੂਰਨੰ ਬਹੁਲੋ ਕਿਰਪਾਲਾ,
ਪੂਰਨ ਹੈ ਸਭ ਥਾਵਾਂ ਤੇ ਵਿਆਪਕ ਹੈ ਤੇ ਬਹੁਲੋ ਕਿਰਪਾਲਾ, ਉਹ ਬਹੁਤਾ ਹੀ ਕਿਰਪਾਲੂ ਹੈ, ਬਾਹਲਾ ਹੀ ਕਿਰਪਾਲੂ ਹੈ, ਹਰ ਮੌਕੇ ਤੇ ਕਿਰਪਾ ਹੀ ਕਿਰਪਾ ਕਰੀ ਜਾਂਦਾ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ ਜੀ, ਇਹ ਸਗਲ ਕੌਰ ਦੇ ਨਾਲ ਬਾਣ ਨਾਮ ਆਤ ਦਾ ਹੁੰਦਾ, ਉਹ ਪੱਕੀ ਆਤ ਪਈ ਹੋਈ ਹੈ, ਮੇਲ ਕਰੀ ਕਰੀ ਜਾਂਦਾ, ਬਹੁਤ ਹੀ ਬਖਸ਼ਿਸ਼ ਕਰਦਾ ਹੈ। ਇਸ ਵਾਸਤੇ ਬਹੁਤ ਲੋਕਾਂ ਨੇ ਪਾਲਾ, ਬਹੁਤੇ ਲੋਕਾਂ ਨੂੰ ਪਾਲਣ ਵਾਲਾ ਹੈ। ਸੋ ਸੁਭੰਤ ਅਚੁੱਤ ਗੁਣਗਿਨ ਪੂਰਨ ਬਹੁਤ ਕਿਰਪਾਲਾ, ਸੋ ਇਹ ਅਰਥ ਕਰਨ ਵਾਸਤੇ ਉਹ ਕਰਦੇ ਨੇ। ਉਹ ਸੁਭੰ, ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ, ਉਹ ਤੱਤਵ, ਉਹ ਤੱਤ ਸਰੂਪ ਹੈ, ਅਚੁੱਤ ਅਗੇੜ ਸਰੂਪ ਹੈ, ਉਹ ਗੁਣਗਿਨ, ਉਹ ਗੁਣਾਂ ਦਾ ਗਿਆਤਾ ਹੈ, ਉਹ ਪੂਰਨ ਹੈ, ਸਤਕਰਾ ਸਮਰੱਥ ਹੈ। ਸੋ ਬਹੁਤੇ ਲੋਕਾਂ ਦੀ ਪਾਲਣਾ ਕਰਨ ਵਾਲਾ ਤੇ ਬਹੁਤਾ ਹੀ ਕਿਰਪਾਲੂ ਹੈ। ਪਾਠ ਸੁਧਾ ਸੁਭੰਤ ਤੋਇਲ ਅਚੁੱਤ ਗੁਣਗਿਨ ਪੂਰਨ ਬਹੁਤ ਕਿਰਪਾਲਾ, ਸੋ ਬਹੁਤੀ ਕਿਰਪਾ ਕਰਨ ਵਾਲਾ ਹੈ ਪਰਮੇਸ਼ਰ।
ਗੰਭੀਰੰ ਉੱਚਾ ਸਰਬੱਗ ਅਪਾਰਾ,
ਗੰਭੀਰ ਡੂੰਘਾ ਹੈ, ਉੱਚਾ ਹੈ, ਤਿੰਨਾਂ ਗੁਣਾਂ ਤੋਂ ਪਰੇ ਹੈ। ਸਰਬੱਗ ਸਰਬ ਦੀ ਗਿਆਤ ਹੈ, ਉਸ ਨੂੰ ਅੰਤਰ ਜਾਮੀ, ਸਭ ਦੇ ਦਿਲਾਂ ਦਿਲਾਂ ਦੀ ਜਾਣਦਾ ਹੈ। ਸੋ ਅਪਾਰਾ ਪ੍ਰਕਿਰਤੀ ਦੇ ਪਾਰਾ ਵਾਸ ਰਹਿਤ ਹੈ।
ਵਿਦਿਆ ਪ੍ਰਿਯੰ ਵਿਸਰਾਮ ਚਰਨ,
ਉਹ ਪਿਆਰਾ ਕਿਹਨਾਂ ਦਾ ਕਿਹਨੂੰ ਮਿਲਿਆ? ਉਹ ਸੇਵਕਾਂ ਦਾ ਪਿਆਰਾ ਹੈ। ਸੋ ਜਿਹੜੇ ਉਸਦੇ ਸੇਵਕ ਨੇ, ਸੋ ਉਹਨਾਂ ਦੇ ਨਾਲ ਉਹ ਪਿਆਰ ਕਰਦਾ ਹੈ। ਵਿਦਿਆ ਪ੍ਰਿਯੰ, ਜਿਹੜੇ ਉਸਦੇ ਪਿਰਤ ਸੇਵਕ ਨੇ, ਦਾਸ ਨੇ, ਸੋ ਉਹਨਾਂ ਦਾ ਉਹ ਪਿਆਰਾ ਹੈ ਜਿਹੜਾ ਵਾਹਿਗੁਰੂ ਦਾ ਸੇਵਕ ਬਣੇ। ਆਪਣੇ ਦਾਸਾਂ ਦਾ ਪਿਆਰਾ ਹੈ। ਵਿਸਰਾਮ ਚਰਨੰ, ਆਪਣੇ ਚਰਨਾਂ ਵਿੱਚ ਉਹਨਾਂ ਦਾ ਨਿਵਾਸ ਕਰਵਾਉਂਦਾ ਹੈ ਜਿਹੜੇ ਵਾਹਿਗੁਰੂ ਦੇ ਸੇਵਕ ਦਾਸ ਬਣ ਜਾਣ।
ਅਨਾਥ ਨਾਥੇ ਨਾਨਕ ਸਰਣੰ,
ਜਿਹੜੇ ਉਸ ਵਾਹਿਗੁਰੂ ਦੀ ਅਨਾਥ ਯਤੀਮ ਵੀ ਸ਼ਰਨ ਪੈਂਦੇ ਨੇ, ਉਹਨਾਂ ਦਾ ਅਨਾਥ ਸਵਾਮੀ। ਸੋ ਆਪ ਕਿਰਪਾ ਕਰਦਾ, ਉਹਨਾਂ ਨੂੰ ਸਨਾਥ ਕਿਰਪਾ ਦੂ ਹੋ ਕੇ ਉਹਨਾਂ ਦਾ ਵੀ ਸਨਾਥ ਕਲਿਆਣ ਕਰ ਦਿੰਦਾ ਹੈ। ਅਨਾਥ ਜਿਹੜੇ ਯਤੀਮ ਨੇ, ਉਹਨਾਂ ਦਾ ਵੀ ਅਨਾਥ ਸਵਾਮੀ ਮਾਲਕ ਹੈ, ਉਸ ਦੀ ਸ਼ਰਨ ਗ੍ਰਹਿਣ ਕਰ।
ਮਿਰਗੀ ਬੇਖੰਤ ਬਦਕ,
ਜਿਸ ਨੂੰ ਵਾਹਿਗੁਰੂ ਰੱਖਣ ਵਾਲਾ ਉਹਨੂੰ ਕੋਈ ਮਾਰਨ ਵਾਲਾ ਨਹੀਂ। ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌ, ਜਿਸ ਦਾ ਸਾਹਿਬ ਡਾਢਾ ਹੋਵੇ ਤਿਸ ਨੂੰ ਮਾਰਨਾ ਸਾਡਾ ਹੋਵੇ। ਹਜ਼ੂਰ ਇਸ ਇੱਕ ਦ੍ਰਿਸ਼ਟਾਂਤ ਦਿੰਦੇ ਹਨ। ਮਿਰਗੀ ਬੇਖੰਤ, ਮਿਰਗੀ ਹਰਨੀ ਨੂੰ ਵੇਖ ਕਰਕੇ
ਬਦਕ
ਬਦਕ ਪ੍ਰਹਾਰੇ ਆਵਦਾ ਲੱਖ, ਜਿਹੜਾ ਬਦਕ ਸ਼ਿਕਾਰੀ ਸੀ ਉਹਨੇ ਲੱਖ ਆਪਣਾ ਨਿਸ਼ਾਨਾ ਬਣਾ ਕਰਕੇ ਪ੍ਰਹਾਰੇ ਆਵਦਾ ਮਾਰਨਾ ਚਾਹੁੰਦਾ ਹੈ ਸ਼ਸਤਰ। ਸੋ ਪ੍ਰਹਾਰੇ ਚਲਾ ਕੇ ਆਵਦਾ ਸ਼ਸਤਰਾਂ ਨੂੰ, ਸੋ ਸ਼ਸਤਰਾਂ ਨੂੰ ਚਲਾ ਕਰਕੇ ਆਪਣਾ ਨਿਸ਼ਾਨਾ ਬਣਾ ਕਰਕੇ ਮਿਰਗੀ ਨੂੰ ਮਾਰਨਾ ਚਾਹੁੰਦਾ ਹੈ, ਜਿਵੇਂ ਕੋਈ ਖੇੜੀ ਸ਼ਿਕਾਰੀ।
ਆਹੋ ਜਸ ਰਖੇੜ ਗੋਪਾਲ,
ਖਾਲਸਾ ਜੀ ਇੱਕ ਮਿਰਗੀ ਸੀ, ਉਹ ਬੱਚਾ ਪੈਦਾ ਕਰ ਰਹੀ ਸੀ। ਜ਼ਾਲਮ ਸ਼ਿਕਾਰੀ ਦਾ ਚਿੱਤ ਬੜਾ ਬੁਰਾ ਹੁੰਦਾ, ਉਹਨੇ ਲਿਹਾਜ਼ ਨਾ ਕੀਤਾ। ਜਦੋਂ ਉਸਨੇ ਵੇਖਿਆ ਕਿ ਇਸ ਹਰਨੀ ਨੂੰ ਐਸ ਬੜੀ ਦਿੱਕਤ ਹੈ, ਉਸਦਾ ਉਹਨੇ ਛੇਤੀ ਕਾਬੂ ਆ ਸਕਦੀ ਹੈ, ਤਾਂ ਉਸ ਮੌਕੇ ਉਹਨੇ ਇੱਕ ਪਾਸੇ ਕੁੱਤਾ ਖੜਾ ਕਰ ਦਿੱਤਾ, ਇੱਕ ਪਾਸੇ ਉਹਨੇ ਜਾਲ ਲਾ ਦਿੱਤਾ, ਤੀਜੇ ਪਾਸੇ ਅੱਗ ਬਾਲ ਦਿੱਤੀ, ਚੌਥੇ ਪਾਸੇ ਆਪ ਤੀਰ ਸਿੰਧ ਕੇ ਖੜੋ ਗਿਆ। ਸੋ ਉਸ ਮੌਕੇ ਜਦੋਂ ਹਰਨੀ ਨੇ ਵੇਖਿਆ ਕਿ ਬੜੀ ਦਿੱਕਤ ਦਾ ਸਮਾਂ ਹੈ, ਉਹਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਪਰਮੇਸ਼ਰ ਹੁਣ ਤੇਰੇ ਤੋਂ ਬਿਨਾਂ ਮੇਰੀ ਸਹਾਇਤਾ ਕਰਨ ਨੂੰ ਕੋਈ ਸਮਰੱਥ ਨਹੀਂ। ਇੱਕ ਸਮਾਂ ਮੇਰੇ 'ਤੇ ਔਕੜ ਵਾਲਾ ਸੀ ਅਤੇ ਇੱਕ ਚਫੇਰਿਓ ਮੇਰੇ 'ਤੇ ਵਿਪਤਾ ਪੈ ਗਈ, ਤੂੰ ਹੁਣ ਕਿਰਪਾ ਕਰ। ਐਸੀ ਬਖਸ਼ਿਸ਼ ਹੋਈ ਵਾਹਿਗੁਰੂ ਦੀ, ਝੱਟ ਹਵਾ ਆਈ, ਹਵਾ ਦੇ ਨਾਲ ਉਹ ਜਾਲੀ ਪੁੱਟ ਕੇ ਅੱਗ ਵਿੱਚ ਪੈ ਗਈ, ਉਹ ਸਨ। ਸੋ ਮੀਂਹ ਐਸਾ ਛੇਤੀ ਤੇਜ਼ੀ ਨਾਲ ਆਇਆ, ਉਹ ਮੀਂਹ ਪੈ ਕੇ ਅੱਗ ਬੁੱਝ ਗਈ। ਸੋ ਪਿੱਛੋਂ ਖੱਡ ਦੇ ਵਿੱਚ ਇੱਕ ਸੱਪ ਨਿਕਲਿਆ, ਉਹ ਸੱਪ ਨੇ ਸ਼ਿਕਾਰੀ ਜਿਹੜਾ ਤੀਰ ਸਿੰਘ ਖੜਾ ਸੀ ਉਸਦੇ ਪਿੱਛੇ ਪੈਰ 'ਤੇ ਡੰਗ ਮਾਰਿਆ। ਜਦੋਂ ਡੰਗ ਮਾਰਿਆ ਉਹ ਪਿੱਛੇ ਚੱਕਣ ਲੱਗਾ, ਹੱਥ ਹਿੱਲ ਗਿਆ, ਉਹ ਹੱਥ ਹਿੱਲ ਕੇ ਹਰਨੀ ਦੀ ਬਜਾਏ ਕੁੱਤੇ ਦੇ ਮੱਥੇ ਵਿੱਚ ਵੱਜਿਆ, ਕੁੱਤਾ ਮਰ ਗਿਆ। ਅਤੇ ਸੱਪ ਜਿਹੜਾ ਸੀ ਉਹਨੇ ਡੰਗ ਮਾਰਿਆ ਅਤੇ ਸ਼ਿਕਾਰੀ ਵੀ ਮਰ ਗਿਆ। ਉਹ ਜਦੋਂ ਚਾਰੇ ਮਰ ਗਏ ਉਸ ਮੌਕੇ 'ਤੇ,
ਆਹੋ ਜਸ ਰਖੇਣ ਗੋਪਾਲ,
ਹਜ਼ੂਰ ਕਹਿੰਦੇ ਆਹੋ ਬੜਾ ਭਾਰੀ ਅਸਚਰਜ ਹੈ, ਬੜੀ ਪਰਮੇਸ਼ਰ ਦੀ ਕਿਰਪਾ ਹੈ। ਆਹੋ ਸੁਣੋ ਭਾਈ, ਜਸ ਜਿਸ ਦੀ ਰਖੇਣ ਰੱਖਿਆ ਕਰਨ ਵਾਲਾ ਹੋਵੇ, ਉਹ ਪਾਲ ਪ੍ਰਿਥਵੀ ਦਾ ਪਾਲਕ ਪਰਮੇਸ਼ਰ ਵਾਹਿਗੁਰੂ ਆਪ।
ਨਾਨਕ ਰੋਮ ਨਾ ਛੇਦਿਆ ਤੇ,
ਹਜ਼ੂਰ ਕਹਿੰਦੇ ਉਹਦਾ ਕੋਈ ਰੋਮ ਵੀ ਨਹੀਂ ਕੱਟ ਸਕਦਾ, ਵਾਲ ਵੀ ਨਹੀਂ ਮਿਲਦਾ ਕਰ ਸਕਦਾ। ਸੋ ਵਾਲ ਨਾ ਆਪ ਸਹਾਈ ਹੋਵਾ, ਸੱਚੇ ਕਾ ਸੱਚਾ ਟੋਆ, ਵਾਲ ਨਾ ਮਿਲਦਾ ਹੋਵਾ। ਉਹਨਾਂ ਦਾ ਵਾਲ ਵੀ ਨਹੀਂ ਲੱਭਦੇ ਪਿਆਰਿਆਂ ਦੇ ਮਿਲਦਾ ਹੁੰਦਾ, ਕੋਈ ਰੋਮ ਵੀ ਨਾ ਛੇਦਿਆ ਤੇ, ਹੱਸਾ ਕਰਕੇ ਉਹਦਾ ਕੋਈ ਰੋਮ ਵੀ ਨਹੀਂ ਕੱਟ ਸਕਦਾ, ਵਾਲ ਵੀ ਨਹੀਂ ਵੱਢ ਸਕਦਾ, ਜਿਸ ਦਾ ਰਾਖਾ ਆਪ ਵਾਹਿਗੁਰੂ ਪਰਮੇਸ਼ਰ ਹੋਵੇ। ਸੋ ਉਸਦੀ ਸਹਾਇਤਾ ਕੀਤੀ ਸੀ ਹਰਨੀ ਦੀ। ਇਸੇ ਤਰ੍ਹਾਂ ਇਹ ਸਾਡੀ ਜਿੰਦ ਜਿਹੜੀ ਹੈ, ਇਹ ਹੈ ਹਰਨੀ ਦੀ ਨਿਆਈ। ਅਥਵਾ ਜਿਹੜੇ ਜਗਿਆਸੂ ਹਨ, ਜਗਿਆਸੂਆਂ ਦੀ ਬਿਰਤੀ ਜਿਹੜੀ ਹੈ ਨਿਮਰਤਾ ਵਾਲੀ, ਉਹ ਹਰਨੀ ਦੀ ਨਿਆਈ ਹੈ। ਇਹ ਜਿਹੜੇ ਸਾਧਨ ਕਰਨੇ ਹਨ ਪਰਮੇਸ਼ਰ ਦੀ ਪ੍ਰਾਪਤੀ ਵਾਲੇ, ਇਹ ਬੱਚੇ ਜਾਣਦੀ ਹੈ। ਸੋ ਇੱਕ ਪਾਸੇ ਇਹ ਜਿਹੜੀ ਮਾਇਆ ਰੂਪੀ ਸ਼ਿਕਾਰੀ ਹੈ, ਇਸਨੇ ਮੌਤ ਰੂਪੀ ਤੀਰ ਸਿਮਿਆ ਹੋਇਆ ਹੈ, ਦੂਸਰੇ ਪਾਸੇ ਲੋਭ ਰੂਪੀ ਕੁੱਤਾ ਹੈ, ਤੀਜੇ ਪਾਸੇ ਕ੍ਰਿਸ਼ਨਾ ਦੀ ਅੱਗ ਹੈ। ਅਤੇ ਇਸੇ ਤਰ੍ਹਾਂ ਸੋ ਇਹ ਜਿਹੜੀ ਜਗਿਆਸੂਆਂ ਦੀ ਬਿਰਤੀ ਰੂਪੀ ਹਰਨੀ ਹੈ, ਇਹ ਸਾਧਨਾ ਰੂਪੀ ਬੱਚਿਆਂ ਨੂੰ ਜਿਹੜੀ ਪੈਦਾ ਕਰਨ ਵਾਲੀ ਹੈ। ਸੋ ਉਸ ਮੌਕੇ ਜਦੋਂ ਇਹ ਮੌਤ ਦਾ ਤੀਰ ਕਾਲ ਰੂਪੀ ਸ਼ਿਕਾਰੀ ਨੇ ਵਿੰਨਿਆ, ਵਾਹਿਗੁਰੂ ਦੇ ਚਰਨ ਜਦੋਂ ਅਰਦਾਸ ਕੀਤੀ, ਪਰਮੇਸ਼ਰ ਨੇ ਐਸੀ ਕਿਰਪਾ ਕੀਤੀ, ਐਸੀ ਪ੍ਰੇਮ ਦੀ ਹਵਾ ਚਲਾਈ। ਸੋ ਇੱਕ ਪਾਸੇ ਈਰਖਾ ਰੂਪੀ ਜਿਹੜੀ ਫਸਾਉਣ ਵਾਲੀ ਕਿਹਨਾਂ ਜੀਆਂ ਦੇ ਤਾਂ ਈਰਖਾ ਦੇ ਵਿੱਚ ਆਮ ਲੋਕ ਸਾਡੇ ਫਸ ਜਾਂਦੇ ਹਨ। ਸੋ ਐਸੀ ਪਰਮੇਸ਼ਰ ਨੇ ਪ੍ਰੇਮ ਦੀ ਹਵਾ ਚਲਾਈ, ਈਰਖਾ ਰੂਪੀ ਜਿਹੜੀ ਇਹ ਵੱਡੀ ਭਾਰੀ ਜਾਲੀ ਸੀ, ਇਹਨੂੰ ਵੀ ਕਿਰਪਾ ਕਰਕੇ ਸਾੜ ਦਿੱਤਾ। ਤੇ ਆਪਣੇ ਅਦ੍ਰਿਸ਼ਟ ਰੂਪੀ ਪੱਤਰਾਂ ਵਿੱਚੋਂ ਸੋ ਕਿਰਪਾ ਭਰੇ ਐਸੀ ਵਰਖਾ ਕੀਤੀ ਜਿਸ ਕਰਕੇ ਤ੍ਰਿਸ਼ਨਾ ਦੀ ਜਿਹੜੀ ਸੋ ਇਹ ਅੱਗ ਸੀ ਬਾਲੀ ਉਹ ਵੀ ਕਿਰਪਾ ਕਰਕੇ ਬੁਝਾ ਦਿੱਤੀ ਹੈ। ਤੀਸਰੇ ਪਾਸੇ ਇਹ ਜਿਹੜਾ ਲੋਭ ਰੂਪੀ ਪੁੱਤਾ ਸੀ ਇਹਨੂੰ ਸੰਤੋਖ ਦਾ ਤੀਰ ਮਾਰ ਕੇ ਇਹਨੂੰ ਨਾਸ ਕਰ ਦਿੱਤਾ ਹੈ। ਤੇ ਸੱਪ ਨੇ ਕਿਹੜਾ ਡੰਗ ਮਾਰਨਾ ਜਿਹੜੀ ਇਹ ਮਾਇਆ ਨੂੰ ਮਿੱਥਿਆ ਨਿਸ਼ਚੇ ਕਰਨਾ ਹੈ, ਜਿਹੜੀ ਮਿੱਥਿਆ ਦ੍ਰਿਸ਼ਟੀ ਹੈ ਨਾ ਕਿ ਇਹ ਮਾਇਆ ਨਾਸ਼ਵੰਤ ਹੈ ਸਦਾ ਨਾਲ ਨਹੀਂ ਜਾਣੀ, ਇਹ ਜਿਹੜੀ ਮਿੱਥਿਆ ਦ੍ਰਿਸ਼ਟੀ ਹੈ ਇਹ ਸੱਪ ਪਿੱਛੋਂ ਕੇ ਸੱਪ ਨੇ ਡੰਗ ਮਾਰਨਾ ਹੈ, ਜਿਸ ਕਰਕੇ ਇਹ ਮਾਇਆ ਰੂਪੀ ਸ਼ਿਕਾਰ ਵੀ ਨਾਸ ਹੋਇਆ। ਸੋ ਇਸ ਤਰੀਕੇ ਨਾਲ ਵਾਹਿਗੁਰੂ ਜੇ ਕਿਰਪਾ ਕਰੇ ਆਹੋ ਜਸ ਰਖੇਣ ਗੁਰਪਾਲ ਹੈ, ਜਿਸ ਦੀ ਰੱਖਿਆ ਕਰਨ ਵਾਲਾ ਗੁਰਪਾਲ ਪਰਮੇਸ਼ਰ ਨਾਨਕ ਰੋਮ ਰਸ਼ੇ ਦੇ ਅੰਦਰ ਉਹਦਾ ਕੋਈ ਰੋਮ ਵੀ ਵਾਲ ਵੀ ਨਹੀਂ ਬਿੰਦਾ ਕਰ ਸਕਦਾ ਰੱਬ ਦੇ ਪਿਆਰਿਆਂ ਦਾ, ਇਸ ਵਾਸਤੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ ਹੈ। ਸੋ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਪੂਏ, ਜਰਾ ਮਰਾ ਪਾਪ ਸਿਰਫ ਸਾਫ਼ ਸਭ ਹਰਕਾ ਬਸ ਹੈ, ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ। ਸੋ ਮਨ ਹੋਏ ਨਿਚਿੰਤ ਨਿਸਰ ਹੋਏ ਨਹੀਂ ਹੈ, ਸੋ ਨਿਚਿੰਤ ਹੋ ਕੇ ਨਿਸਰ ਹੋ ਕੇ ਰਹਿਣਾ ਚਾਹੀਦਾ ਹੈ। ਸੋ ਵਾਹਿਗੁਰੂ ਦਾ ਇੱਕ ਭੈ ਕਰਨਾ ਚਾਹੀਦਾ ਹੈ, ਬਾਕੀ ਜੇ ਵਾਹਿਗੁਰੂ ਆਖਿਆ ਹੈ ਤਾਂ ਕੌਣ ਹੈ ਸਾਨੂੰ ਮਾਰਨ ਵਾਲਾ। ਸੋ ਕਦੇ ਵੀ ਸੋ ਪਰਮੇਸ਼ਰ ਦਾ ਭਰੋਸਾ ਨਾ ਛੱਡੋ, ਫਿਰ ਕੋਈ ਵਾਲ ਵੀ ਗੰਗਾ ਨਹੀਂ ਕਰ ਸਕੇਗਾ। ਹਰ ਯੁਗ ਯੁਗ ਭਗਤੋਂ ਪਾਇਆ ਭੈ ਰੱਖਦਾ ਆਇਆ ਰਾਮ ਰਾਜੇ, ਹਰ ਰਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਪਰਾਇਆ, ਪਰ ਜਰਾ ਕੀ ਹਾਥੀ ਉਹ ਰੱਖਿਆ ਯੁਗ ਯੁਗ ਰੱਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਗਾ ਹਮੇ ਸਭ ਚਲਾਇਆ ਰਾਮ,
ਯਤਨ ਕਰਤਾ ਬਲਵੰਤ ਕਾਰੀ।
ਜਿਸ ਨੂੰ ਪਰਮੇਸ਼ਰ ਮਾਰਨਾ ਚਾਹੇ ਉਹਨੂੰ ਕੋਈ ਬਚਾ ਨਹੀਂ ਸਕਦਾ। ਹਜ਼ੂਰ ਇਹ ਦੂਸਰੀ ਪੌੜੀ ਦੇ ਵਿੱਚ ਇਹ ਫਰਮਾਉਂਦੇ ਹਨ, ਜਿਸ ਨੂੰ ਪਰਮੇਸ਼ਰ ਮਾਰਨਾ ਚਾਹੇ ਉਹਨੂੰ ਕੋਈ ਬਚਾ ਨਹੀਂ ਸਕਦਾ ਹੈ। ਜੇ ਪਰਮੇਸ਼ਰ ਮਾਰਨਾ ਚਾਹੇ ਤਾਂ ਸੋ ਰਾਵਣ ਸੇ ਮੈਂ ਰਾਵਣ ਸੇ ਖਟਰਾ ਨੂੰ ਸੇ ਪਲ ਵੀ ਪਿਛਾੜੇ, ਉਹ ਪਲ ਵਿੱਚ ਹੀ ਪਟਕਾ ਕੇ ਮਾਰਦਾ ਵੱਡੇ ਵੱਡੇ ਰਾਜਿਆਂ ਨੂੰ। ਮਾਤੇ ਮਤੰਗ ਜਰੇ ਜਰ ਸੰਗ ਰੂਪਿਓ ਸੁਰੰਗ ਸਵਾਰੇ, ਕੁੜੰਗ ਸਕੂਲ ਪਾਉਣ ਕੇ ਗੌਰ ਕੋ ਜਾਤ ਨਿਵਾਰੇ, ਪਾਲੀ ਭੁਜਾਣ ਕੇ ਭੂਤ ਪਲੀ ਵਿਦ ਨਿਆਤ ਸੀਸ ਦਾ ਜਾਤ ਵਿਚਾਰੇ, ਇਹਦੇ ਪੈ ਤੋਂ ਕਾਂ ਪੈ ਭੂਤ ਅੰਬ ਕੋ ਨਾਂਗੇ ਜੀ ਪਾਏ ਪਧਾਰੇ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਇਹ ਸਾਖੀ ਇੱਥੇ ਵੀ ਹਜ਼ੂਰ ਸੱਚੇ ਪਾਤਸ਼ਾਹ ਇੱਕ ਸਾਖੀ ਦਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਇੱਥੇ ਉਚਾਰਨ ਕਰ ਰਹੇ ਹਨ। ਸੋ ਬਹੁਤ ਯਤਨ ਕਰਤਾ ਬਲਵੰਤ ਕਾਰੀ, ਬਹੁਤ ਸਾਰਾ ਯਤਨ ਕਰਨ ਲੱਗਾ ਸੀ। ਪ੍ਰੀਸ਼ਤ ਰਾਜਾ ਇਹ ਇੱਕ ਰਾਜਾ ਹੋਇਆ, ਪ੍ਰੀਸ਼ ਚੰਗਾ ਪਰਮਾਤਮਾ ਸੀ। ਸੋ ਉਸਦੇ ਕੋਲ ਇੱਕ ਵਾਰੀ ਕਹਿੰਦੇ ਕਲਯੁਗ ਆਇਆ। ਸੋ ਪੁੱਛਣ ਲੱਗਾ ਜੀ ਇੱਥੇ ਤੁਹਾਡਾ ਰਾਜ ਹੈ ਤੇ ਮੇਰਾ ਵੀ ਰਾਜ ਹੈ, ਸੋ ਤੁਸੀਂ ਦੱਸੋ ਇਹ ਪ੍ਰੀਸ਼ਤ ਰਾਜਾ ਮੇਰਾ ਨਿਵਾਸ ਕਿੱਥੇ ਹੋਇਆ ਕਿ ਮੇਰਾ ਟਿਕਾਣਾ ਵੀ ਦੱਸੋ। ਉਹ ਕਹਿਣ ਲੱਗੇ ਜਿੱਥੇ ਵਿਕਾਰੀ ਕਾਮੀ ਹੋ ਉੱਥੇ ਜਾ, ਜਿੱਥੇ ਸ਼ਰਾਬੀ ਹੋ ਉੱਥੇ ਤੂੰ ਜਾ, ਜਿੱਥੇ ਵੇਸਵਾ ਦੇ ਰਾਜ ਹੋ ਉੱਥੇ ਜਾ, ਜਿੱਥੇ ਕੰਮ ਪਿਛਾਲ ਧੋਖਾ ਫੇਲ ਹੈ ਪੇਟੀਆਂ ਬੰਦ ਫੈਣਗੀਆਂ ਉੱਥੇ ਜਾ। ਸੋ ਉਹ ਹੈ ਤੇਰਾ ਟਿਕਾਣਾ। ਇਹਨੇ ਹੱਥ ਜੋੜੇ ਕਹਿਣ ਲੱਗਾ ਜੀ ਇਹਨੂੰ ਤੁਸੀਂ ਦੱਸ ਦਿੱਤਾ ਕੋਈ ਚੱਕਰ ਦੀ ਕੋਈ ਚੰਗੀ ਜਗ੍ਹਾ ਵੀ ਦੱਸ ਦਿਓ ਨਾ। ਕਹਿਣ ਲੱਗੇ ਚੰਗਾ ਜਿੱਥੇ ਸੋਇਣਾ ਹੋਵੇ ਉੱਥੇ ਵੀ ਤੂੰ ਨਿਵਾਸ ਕਰ ਲਿਆ। ਕਹਿਣ ਲੱਗਾ ਬੜੀ ਖੁਸ਼ੀ ਦੀ ਗੱਲ ਹੈ। ਸੋ ਇਹ ਜਦੋਂ ਗੱਲ ਕਹੀ ਤਾਂ ਇਹ ਜਿਹੜਾ ਕਲਯੁਗ ਸੀ ਇਹ ਮੱਖੀ ਦਾ ਰੂਪ ਧਾਰ ਕੇ ਉਸੇ ਪ੍ਰੇਸ਼ਤ ਰਾਜੇ ਦੇ ਜਿਹੜਾ ਉੱਪਰ ਮੁਕਤ ਸੀ, ਸੋ ਉਸਦੇ ਉੱਪਰ ਬੈਠ ਗਿਆ। ਉਸਦੇ ਉੱਪਰ ਬੈਠਣ ਤੋਂ ਇਹਦੀ ਮੱਤ ਮਾਰੀ। ਸੋ ਇਹ ਸ਼ਿਕਾਰ ਖੇਡਣ ਵਾਸਤੇ ਗਿਆ। ਸੋ ਅੱਗੇ ਰਿਖੀ ਸਮਾਧੀ ਲਾਈ ਬੈਠੇ ਸਨ। ਸੋ ਸਮਾਧੀ ਲਾਇਆਂ ਤੋਂ ਇਹ ਹਰਨ ਪਿੱਛੋਂ ਭਜਾਈ ਲਿਜਾਂਦਾ ਸੀ, ਉਹਨੇ ਵੇਖਿਆ ਨਾ। ਇਹ ਰਾਜਾ ਜਾ ਕੇ ਪੁੱਛਣ ਲੱਗਾ ਵੀ ਜਿਹੜਾ ਸੀ ਕਹਿੰਦੇ ਹਰਨ ਵੇਖਿਆ ਕਿਧਰੋਂ ਗਿਆ। ਇਹ ਕਹਿਣ ਲੱਗਾ ਨਹੀਂ ਵੀ ਮੈਂ ਤਾਂ ਸਮਾਧੀ ਲਾਈ ਸੀ, ਮੈਨੂੰ ਕੋਈ ਪਤਾ ਨਹੀਂ। ਇਹ ਬੋਲਿਆ ਹੀ ਨਹੀਂ, ਸਮਾਧੀ ਲਾ ਕੇ ਬੈਠਾ ਰਿਹਾ। ਉੱਥੇ ਇੱਕ ਸੱਪ ਮਰਿਆ ਪਿਆ ਸੀ, ਉਹਨੇ ਆਪਣੇ ਤੜਕ ਦੇ ਗੋਸ਼ੇ ਨਾਲ ਸੋ ਇਸ ਦੇ ਗਲ ਚ ਪਾ ਦਿੱਤਾ। ਜਦ ਇਹਦੇ ਗਲ ਚ ਪਾ ਕੇ ਅਗਾਂਹ ਲੰਘ ਗਿਆ, ਜਦੋਂ ਇਸਦੀ ਹਾਲੇ ਸਮਾਧੀ ਨਹੀਂ ਖੁੱਲੀ, ਮੁੰਡਿਆਂ ਨੇ ਜਾ ਕੇ ਉਸਦੇ ਲੜਕੇ ਨੂੰ ਦੱਸਿਆ ਕਿ ਤੇਰੇ ਪਿਤਾ ਦੇ ਗਲ ਵਿੱਚ ਘਰ ਆ ਗਿਆ ਮਰਿਆ ਸੱਪ ਪਾ ਗਿਆ। ਉਹ ਅੱਗੇ ਤਪੱਸਿਆ ਕਰਕੇ ਵਰ ਲੈ ਕੇ ਆਇਆ ਸੀ, ਵੱਖਰੇ ਵੱਖਰੇ ਨਾਮ ਪਾਉਂਦੇ ਸ੍ਰਿੰਗੀ ਦੇ ਕਹਿੰਦੇ ਨੇ, ਪੁੱਤਰ ਸੀ ਰਿਖੀ ਉਹ ਆਇਆ ਸੀ ਬੜਾ ਭਾਰੀ ਵਰ ਲੈ ਕੇ। ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਾ ਉਹਨੇ ਆ ਕੇ ਵੇਖਿਆ ਠੀਕ ਉਹਦੇ ਪਿਤਾ ਦੇ ਗਲ ਸਮਾਧੀ ਜਦੋਂ ਖੁੱਲੀ ਉਹਨੇ ਸੱਪ ਆਪਣੇ ਗਲੇ ਵਿੱਚ ਮਰਿਆ ਹੋਇਆ ਕੱਢ ਸਿਰ ਦਿੱਤਾ। ਸੋ ਇਹਨੇ ਦੱਸਿਆ ਜਿਸਦੇ ਪੁੱਤਰ ਨੇ ਕਿ ਮੈਂ ਤੈਨੂੰ ਸ਼ਰਾਪ ਦਿੱਤਾ ਹੈ। ਕਹਿੰਦੇ ਕਿ ਸ਼ਰਾਪ ਵਿੱਚ ਦੇਣਾ ਚਾਹੀਦਾ ਰਾਜਾ ਬੜਾ ਪਰਮਾਤਮਾ ਸੀ, ਕੀ ਹੋ ਗਿਆ ਜੇ ਉਸਦੀ ਬੁੱਧੀ ਵਿੱਚ ਕੋਈ ਫਰਕ ਪੈ ਗਿਆ ਸੀ ਤੇ ਸ਼ਰਾਪ ਵਿੱਚ ਦੇਣਾ ਚਾਹੀਦਾ। ਇਹ ਕਹਿਣਗੇ ਫਿਰ ਹੁਣ ਮੇਰਾ ਸ਼ਰਾਪ ਤਾਂ ਸੱਤ ਹੈ, ਉਹ ਸੱਤਾਂ ਦੇ ਵਿੱਚ ਵਿੱਚ ਮਰ ਜਾਵੇਗਾ। ਕਹਿੰਦੇ ਅੱਛਾ ਅਸੀਂ ਦੱਸ ਦਿੰਦੇ ਹਾਂ ਉਸਦੇ ਭਾਈ ਜਦੋਂ ਦੱਸ